ਮਨਮੁਖ ਮੂਲੋਂ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ। ਇੱਧਰ ਡਾਕਟਰ ਜੀ ਦੇ ਜਾਣ ਮਗਰੋਂ ਵਕੀਲ ਸਾਹਿਬ ਦੀ ਘਰਵਾਲੀ ਨੇ ਵਕੀਲ ਸਾਹਿਬ ਨੂੰ ਆਖਿਆ, ਦੱਸੋ ਸਵਾਮੀ ਜੀ, ਤੁਸੀਂ ਤੇ ਸਿੱਖਾਂ ਨੂੰ ਨਿਰੇ ਜੰਗਲੀ ਰੱਬ ਨੂੰ ਵਹਿਮ ਤੇ ਨੇਕੀ ਨੂੰ ਨਿਰਾ ਖਿਆਲ ਹੀ ਦੱਸਦੇ ਸੋ। ਬਈ ਨੇਕੀ ਕਰਨਾ ਵੀ ਐਵੇਂ ਖੁਦਗਰਜ਼ੀ ਦਾ ਇੱਕ ਹਥਿਆਰ ਹੈ। ਹੁਣ ਦੱਸੋ ਕਿ ਹੁਣ ਵੀ ਤੁਹਾਡੇ ਉਹ ਹੀ ਖਿਆਲ ਨੇ? ਵਕੀਲ ਹੋਰੀ ਆਖਣ ਲੱਗੇ, ਨਹੀਂ, ਖਿਆਲਾਂ ਦੇ ਵਿੱਚ ਕੁਝ ਫਰਕ ਤੇ ਹੈ, ਪਰ ਮੈਂ ਤੇਰੇ ਵਾਂਗ ਛੇਤੀ ਛੇਤੀ ਮੰਨਣ ਵਾਲਾ ਨਹੀਂ। ਕੁਝ ਸਮਾਂ ਬੀਤੇਗਾ ਤਾਂ ਵਿਸ਼ਵਾਸ ਕਰਾਂਗਾ। ਮੇਰਾ ਅਸੂਲ ਤੇ ਇਹ ਹੀ ਹੈ ਬਈ ਬੰਦਾ ਆਪਣੇ ਫਾਇਦੇ ਦਾ ਕੰਮ ਕਰੇ, ਝੂਠ ਦਗਾ ਫਰੇਬ ਦਾ ਕੁਝ ਡਰ ਨਹੀਂ, ਬਸ ਇਹਨਾਂ ਕੰਮ ਕਰੇ ਕਿ ਕੋਈ ਇਹੋ ਜਿਹਾ ਕੰਮ ਨਾ ਕਰ ਲਵੇ ਕਿ ਕਾਨੂੰਨ ਦੇ ਫੰਦੇ ਵਿੱਚ ਫਸ ਜਾਵੇ ਤੇ ਦੁੱਖ ਪਾਵੇ। ਬਾਕੀ ਖੁਦਗਰਜ਼ੀ ਹੀ ਅਸਲੀ ਪੁੰਨ ਹੈ। ਤੂੰ ਵੇਖ ਲੈ, ਇਸ ਬਿਪਤਾ ਵਿੱਚ ਵੀ ਮੈਂ ਮਿੱਠੇ ਬਣ ਕੇ ਆਪਣਾ ਮਤਲਬ ਕੱਢ ਲਿਆ। ਤਾਂ ਵਕੀਲ ਸਾਹਿਬ ਦੀ ਵਹੁਟੀ ਆਖਣ ਲੱਗੀ, ਪਰ ਜਿਨ੍ਹਾਂ ਦੇ ਘਰ ਅਸੀਂ ਇਸ ਵੇਲੇ ਰਹਿੰਦੇ ਪਏ ਹਾਂ, ਇਹਨਾਂ ਦਾ ਜੀਵਨ ਸਾਡੇ ਨਾਲੋਂ ਚੰਗਾ ਕਿ ਮਾੜਾ? ਬੈਰਿਸਟਰ ਹੋਰੀ ਕਹਿਣ ਲੱਗੇ, ਮੈਂ ਕੀ ਕਵਾਂ, ਮੇਰੇ ਤੇ ਅਸਰ ਤਾਂ ਚੰਗਿਆਈ ਦਾ ਪੈਂਦਾ, ਪਰ ਮੈਨੂੰ ਉਹ ਕਾਰਨ ਨਜ਼ਰ ਨਹੀਂ ਪੈਂਦਾ ਜਿਸ ਕਰਕੇ ਕੋਈ ਬੰਦਾ ਆਪਣਾ ਨੁਕਸਾਨ ਕਰਵਾ ਕੇ ਵੀ ਦੂਜੇ ਦਾ ਭਲਾ ਕਰ ਸਕਦਾ ਹੋਵੇ। ਵਕੀਲ ਸਾਹਿਬ ਦੀ ਘਰਵਾਲੀ ਕਹਿਣ ਲੱਗੀ, ਪਰ ਤੁਹਾਨੂੰ ਡਾਕਟਰ ਸਾਹਿਬ ਦੱਸਦੇ ਗਏ ਨੇ? ਵਕੀਲ ਹੋਰੀ ਆਖਣ ਲੱਗੇ, ਹਾਂ, ਭਾਵੇਂ ਕਹਿ ਗਏ ਨੇ, ਤੇ ਡਾਕਟਰ ਸਾਹਿਬ ਦਾ ਤੇ ਬਾਬੇ ਦਾ ਵਰਤਾਓ ਵੀ ਇਹੋ ਜਿਹਾ ਹੀ ਹੈ, ਇਹਨਾਂ ਵਿੱਚ ਸੱਚਾਈ ਵੀ ਦਿਸਦੀ ਹੈ, ਪਰ ਮੈਂ ਇੱਕੋ ਵਾਰੀ ਕਿਵੇਂ ਮੰਨ ਜਾਵਾਂ? ਬਿਨਾਂ ਸ਼ੱਕ ਬਾਬੇ ਨੇ ਬਿਨਾਂ ਕਿਸੇ ਖਿਆਲ ਤੋਂ, ਬਿਨਾਂ ਕਿਸੇ ਰੁਕਾਵਟ ਤੋਂ ਸਾਨੂੰ ਆਪਣੇ ਘਰ ਵਿੱਚ ਟਿਕਾ ਕੇ ਤੇ ਆਪਣੇ ਘਰਵਾਲੀ ਤੇ ਬੱਚਿਆਂ ਵਿੱਚ ਬਿਨਾਂ ਕਿਸੇ ਵਖਰੇਵੇਂ ਜਾਂ ਨਫ਼ਰਤ ਦੇ ਸਾਨੂੰ ਟਿਕਾਣਾ ਦੇ ਕੇ ਸਾਡੇ ਤੇ ਬਹੁਤ ਪਰਉਪਕਾਰ ਕੀਤਾ ਹੈ, ਜਾਨ ਬਚਾਈਏ। ਡਾਕਟਰ ਸਾਹਿਬ ਵੀ ਬੜੇ ਚੰਗੇ ਪੜ੍ਹੇ ਲਿਖੇ ਤੇ ਸਿਆਣੇ ਜਾਪਦੇ ਨੇ, ਪਰ ਮੈਂ ਆਪਣੀ ਥਾਂ ਤੇ ਕਾਇਮ ਹਾਂ। ਇਹ ਹੋ ਸਕਦਾ ਹੈ ਕਿ ਕੋਈ ਦੁਨੀਆ ਦੇ ਵਿੱਚ ਦੁਨੀਆ ਦੀ ਖੁਦਗਰਜ਼ੀ ਵਾਲੇ ਖਿਆਲਾਂ ਤੋਂ ਇਲਾਵਾ ਕੋਈ ਵੱਖਰੇ ਘਰ ਦਾ ਨਮੂਨਾ ਵੀ ਹੋਵੇ, ਪਰ ਇਹ ਲੋਕਾਂ ਦਾ ਆਮ ਜੀਵਨ ਜਿਉਣ ਦਾ ਢੰਗ ਨਹੀਂ। ਇੱਕ ਗੱਲ ਹੋਰ ਵੀ ਹੈ ਕਿ ਇੱਕ ਧਾਰਮਿਕ ਤੌਰ ਤੇ ਕੁਝ ਲੋਕਾਂ ਨੂੰ ਸ਼ੁਦਾ ਹੋ ਜਾਂਦਾ ਹੈ, ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਰਿਲੀਜੀਅਸ ਮੇਨੀਆ ਕਹਿੰਦੇ ਹੋ। ਸ਼ਾਇਦ ਇਹਨਾਂ ਨੂੰ ਉਹ ਸ਼ੁਦਾ ਹੀ ਹੋਵੇ। ਇਹ ਵਾਕ ਸੁਣ ਕੇ ਵਕੀਲ ਦੀ ਵਹੁਟੀ ਨੇ ਹੌਕਾ ਲਿਆ। ਜੇ ਕਦੇ ਵਕੀਲ ਦੀ ਵਹੁਟੀ ਨੇ ਬਾਬੇ ਤੇ ਡਾਕਟਰ ਦੀ ਗੱਲਬਾਤ ਸੁਣੀ ਹੁੰਦੀ ਤਾਂ ਉਸਨੂੰ ਸਮਝ ਆ ਜਾਂਦੀ ਕਿ ਡਾਕਟਰ ਆਪਣੇ ਤਜਰਬੇ ਵਿੱਚ ਕਿੰਨਾ ਸੱਚਾ ਸੀ ਤੇ ਬਾਬਾ ਕਿੰਨਾ ਗੰਭੀਰ ਤੇ ਉੱਚੇ ਜੀਵਨ ਵਾਲਾ, ਜੋ ਸਾਰੀਆਂ ਮੁਸ਼ਕਲਾਂ ਦੇ ਸਾਹਮਣੇ ਅਹਿੱਲ ਚਟਾਨ ਵਾਂਗ ਆਪਣੇ ਅਸੂਲ ਤੋਂ ਨਹੀਂ ਡਿੱਗਦਾ, ਬਦਲੇ ਵਿੱਚ ਭਲਾਈ ਦੀ ਇੱਛਾ ਵੀ ਨਹੀਂ ਰੱਖਦਾ, ਨਿੰਦਾ ਤੋਂ ਡਰਦਾ ਨਹੀਂ, ਵੈਰੀਆਂ ਦੇ ਵੈਰ ਤੋਂ ਘਬਰਾਉਂਦਾ ਨਹੀਂ, ਕੋਈ ਪਰਵਾਹ ਨਹੀਂ ਕਰਦਾ, ਹਰ ਹਾਲ ਆਪਣੇ ਅਸੂਲ ਤੇ ਟਿਕਿਆ ਹੋਇਆ ਨਿਰਭੈ ਤੁਰਿਆ ਜਾਂਦਾ। ਇੰਨੀ ਦੇਰ ਵਿੱਚ ਰਾਤ ਪੈ ਗਈ। ਲੋੜ ਮੁਤਾਬਕ ਬਾਬੇ ਦੇ ਪਰਿਵਾਰ ਨੇ ਇਸ ਵਕੀਲ ਤੇ ਇਸ ਦੀ ਘਰਵਾਲੀ ਦੀ ਸੇਵਾ ਕਰ ਲਈ। ਰਾਤ ਨੂੰ ਵਕੀਲ ਸਾਹਿਬ ਹੋਰਾਂ ਨੂੰ ਬੁਖਾਰ ਹੋ ਗਿਆ। ਘਰਵਾਲੀ ਦੇ ਜ਼ਖਮ ਕੁਝ ਘੱਟ ਸਨ ਤੇ ਠੀਕ ਸਨ, ਉਹ ਤੇ ਸੌਂ ਗਈ। ਪਰ ਵਕੀਲ ਹੋਰੀ ਬੁਖਾਰ ਦੇ ਜ਼ੋਰ ਵਿੱਚ ਬੁੜਬੁੜਾਉਂਦੇ ਰਹੇ। ਬਾਬਾ, ਬਾਬੇ ਦੀ ਘਰਵਾਲੀ, ਬਾਬੇ ਦਾ ਪੁੱਤਰ ਤੇ ਬੀਬੀ ਸੁਭਾਅ, ਇਹ ਸਾਰੇ ਜਣੇ ਵਾਰੋ ਵਾਰੀ ਤਿੰਨ ਤਿੰਨ ਘੰਟੇ ਪਹਿਰਾ ਦਿੰਦੇ ਰਹੇ ਤੇ ਸਾਰੇ ਜਣੇ ਇਹਨਾਂ ਦਾ ਰਾਤ ਨੂੰ ਨੀਂਦ ਵਿੱਚ ਬੜਬੜਾਉਣਾ ਸੁਣਦੇ ਰਹੇ। ਜੋ ਕੁਝ ਇਸ ਤਰ੍ਹਾਂ ਦਾ ਸੀ। ਵੇਖੋ ਲੋਕੋ, ਦੁਨੀਆ ਕਿੰਨੀ ਮੂਰਖ ਹੈ। ਖੁਦਗਰਜ਼ੀ ਤਾਂ ਅਸਲੀ ਪੁੰਨ ਹੈ। ਸੈਲਫਿਸ਼ ਮੋਟਿਵ ਤੇ ਰਹਿਣਾ ਤੇ ਸੈਲਫਿਸ਼ ਢੰਗ ਦੇ ਕੰਮ ਕਰਨੇ ਹੀ ਸਭ ਤੋਂ ਚੰਗੀ ਗੱਲ ਹੈ। ਨੇਕੀ ਕੋਈ ਚੀਜ਼ ਨਹੀਂ। ਮੇਰੀ ਘਰਵਾਲੀ ਮੂਰਖ ਵਲੈਤ ਵਿੱਚ ਜਾ ਆਈ, ਪਰ ਇਸ ਦੇ ਬਾਵਜੂਦ ਰੱਬ ਲੱਭਦੀ ਫਿਰਦੀ ਹੈ। ਇਹ ਕੌਣ ਮੂਰਖ ਹੈ? ਡਾਕਟਰ ਮੂਰਖ ਹੈ, ਬਾਬਾ ਸ਼ੁਦਾਈ ਹੈ, ਮੈਂ ਸਿਆਣਾ, ਮੈਂ ਪ੍ਰਦੇਸ਼ਾਂ ਵਿੱਚ ਵੀ ਸੁਖੀ ਹਾਂ। ਜਿਸ ਨੇ ਜੰਗਲੀ ਲੋਕਾਂ ਨੂੰ ਆਪਣੇ ਆਪਣੀ ਸਿਆਣਪ ਨਾਲ ਵਸ ਵਿੱਚ ਕਰ ਲਿਆ ਤੇ ਸੇਵਾ ਪਿਆ ਕਰਵਾਉਣਾ। ਇਸ ਤਰ੍ਹਾਂ ਦਾ ਬਕਵਾਸ ਕਈ ਵਾਰ ਵਕੀਲ ਹੋਰੀ ਰਾਤ ਨੂੰ ਕਰਦੇ ਰਹੇ। ਡਾਕਟਰ ਹੋਰਾਂ ਦੇ ਕਹਿਣ ਮੁਤਾਬਕ ਪਾਣੀ ਦੀਆਂ ਪੱਟੀਆਂ ਮੱਥੇ ਤੇ ਰੱਖ ਕੇ ਵਕੀਲ ਹੋਰਾਂ ਦੀ ਸੇਵਾ ਕਰਦੇ ਰਹੇ ਬਾਬਾ ਤੇ ਬਾਬੇ ਦਾ ਸਾਰਾ ਪਰਿਵਾਰ। ਪਰ ਇਸ ਤਰ੍ਹਾਂ ਦਾ ਬਕਵਾਸ ਕਰਨਾ ਵਕੀਲ ਹੋਰਾਂ ਦਾ, ਇਹ ਬਾਬੇ ਨੂੰ ਤੇ ਪਰਿਵਾਰ ਨੂੰ ਪਤਾ ਦੇ ਗਿਆ ਬਈ ਅੱਜ ਡਾਕਟਰ ਹੋਰੀ ਕਿਉਂ ਨਾਰਾਜ਼ ਸਨ। ਸਵੇਰ ਹੋਈ ਤਾਂ ਡਾਕਟਰ ਹੋਰੀ ਬਾਬੇ ਦੇ ਪਿਆਰ ਵਿੱਚ ਬੰਨੇ ਹੋਏ ਆ ਗਏ ਤੇ ਫਤਿਹ ਬੁਲਾ ਕੇ ਕਹਿਣ ਲੱਗੇ, ਬਾਬਾ ਜੀ ਖਿਮਾ ਕਰਿਓ, ਮੈਂ ਕੱਲ ਤੁਹਾਡੇ ਨਾਲ ਨਾਰਾਜ਼ਗੀ ਦੇ ਬੋਲ ਬੋਲਦਾ ਰਿਹਾ ਤੇ ਤੁਹਾਡੀ ਬਹੁਤ ਬੇਅਦਬੀ ਕੀਤੀ। ਬਾਬਾ ਜੀ ਆਖਣ ਲੱਗੇ, ਨਹੀਂ ਪੁੱਤਰਾ, ਇਹ ਤੇ ਆਪੋ ਆਪਣੇ ਵਿਚਾਰ ਨੇ, ਕੋਈ ਗੱਲ ਨਹੀਂ। ਡਾਕਟਰ ਹੋਰੀ ਕਹਿਣ ਲੱਗੇ, ਮੇਰਾ ਅੱਜ ਵੀ ਦਿਲ ਨਹੀਂ ਸੀ ਕਰਦਾ ਆਉਣ ਨੂੰ। ਮੇਰਾ ਹਾਲਾਂ ਵੀ ਮਨ ਚਾਹੁੰਦਾ ਬਈ ਇਹਨਾਂ ਨੂੰ ਪੁਲਿਸ ਲੈ ਜਾਵੇ ਤੇ ਕਿਸੇ ਹਸਪਤਾਲ ਵਿੱਚ ਰੱਖੇ। ਤੁਹਾਡਾ ਘਰ ਇੱਕ ਸ਼ਾਂਤੀ ਦਾ ਸਰੋਵਰ ਹੈ ਜਿਹਦੇ ਵਿੱਚ ਸੜਦੇ ਹੋਏ ਜਾਂ ਸਾੜਦੇ ਹੋਏ ਕੋਲੇ ਨਹੀਂ ਚਾਹੀਦੇ। ਅਸੀਂ ਕੋਈ ਦੁਨੀਆਂ ਦਾ ਠੇਕਾ ਲਿਆ ਹੋਇਆ? ਬਾਬਾ ਜੀ ਨੇ ਆਖਿਆ, ਡਾਕਟਰ ਸਾਹਿਬ, ਤੁਸੀਂ ਦੁਨੀਆਂ ਦੇ ਕੋਲੋਂ ਬੜੇ ਦੁਖੀ ਹੋਏ ਹੋ। ਅਸੀਂ ਦੁਨੀਆਂ ਦਾ ਸਾਰਾ ਜਿਹੜਾ ਦੁੱਖ ਹੈ ਉਹ ਦੂਰ ਵੀ ਨਹੀਂ ਕਰ ਸਕਦੇ। ਦੁਨੀਆਂ ਹੈ ਵੀ ਦੁਖੀ ਤੇ ਠੀਕ ਹੈ ਕਿ ਦੁਨੀਆਂ ਸੜ ਵੀ ਰਹੀ ਹੈ, ਪਰ ਵੇਖੋ ਨਾ, ਸਾਡੇ ਅੰਦਰਲੇ ਮਨ ਦੀ ਅਰਦਾਸ ਇਹ ਆ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਜਿਹੜੇ ਸਵਾਰਥੀ ਲੋਕ ਨੇ ਨਾ, ਪਾਪ ਵਿੱਚ ਫਸੇ ਹੋਏ ਨੇ, ਬਿਮਾਰ ਨੇ, ਮਨ ਦੇ ਰੋਗੀ ਨੇ। ਜਿਵੇਂ ਸਰੀਰ ਰੋਗੀ ਹੁੰਦਾ ਉਵੇਂ ਮਨ ਵੀ ਰੋਗੀ ਹੋ ਜਾਂਦਾ ਹੈ। ਜਿਨ੍ਹਾਂ ਦੀ ਨਜ਼ਰ ਆਪਣੇ ਸਰੀਰ ਦੇ ਸੁੱਖਾਂ ਤੋਂ ਅੱਗੇ ਨਹੀਂ ਗਈ ਉਹ ਰੋਗੀ ਨੇ, ਜੋ ਸੈਲਫਿਸ਼ਨੈਸ ਨਾਲ ਬੱਧੇ ਹੋਏ ਨੇ। ਆਓ ਆਪਾਂ ਆਖੀਏ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਡਾਕਟਰ ਜੀ ਨੇ ਜਵਾਬ ਦਿੱਤਾ, ਬਾਬਾ ਜੀ, ਇੱਕ ਆਦਮੀ ਬੜਾ ਗਰੀਬ ਸੀ, ਉਹਦਾ ਇੱਕ ਪੁੱਤਰ ਸੀ ਜਿਹੜਾ ਪੜ੍ਹਦਾ ਨਹੀਂ ਸੀ। ਗਰੀਬੀ ਦੇ ਕਾਰਨ ਉਹਦਾ ਕੰਮ ਨਹੀਂ ਸੀ ਤੁਰਦਾ। ਸਵੇਰੇ ਬਾਣੀ ਪੜ੍ਹਦਾ ਤੇ ਅਰਦਾਸ ਕਰਦਾ ਸੀ ਕਿ ਹੇ ਸਤਿਗੁਰੂ, ਕਿਰਪਾ ਕਰ, ਕੋਈ ਇਹੋ ਜਿਹਾ ਮੌਕਾ ਬਣਾ ਕਿ ਮੇਰਾ ਜਿਉਣਾ ਵੀ ਸੌਖਾ ਹੋ ਜਾਏ। ਗੁਰੂ ਨੇ ਕਿਰਪਾ ਕੀਤੀ, ਇੱਕ ਅਮੀਰ ਸਿੰਘ ਜੀ ਨੂੰ ਕੁਝ ਤਰਸ ਆਇਆ ਤੇ ਉਹਨਾਂ ਨੇ ਪੈਸਾ ਖਰਚ ਕੇ ਬੱਚੇ ਨੂੰ ਪੜ੍ਹਾ ਦਿੱਤਾ। ਮੁੰਡਾ ਪੜ੍ਹ ਕੇ ਸਰਕਾਰੀ ਨੌਕਰੀ ਕਰਨ ਲੱਗ ਪਿਆ ਤੇ ਹੁਣ ਉਹ ਬਹੁਤ ਵੱਡੀ ਤਨਖਾਹ ਲੈਂਦਾ। ਪਰ ਹੁਣ ਹੁਣ ਤੇ ਉਹ ਰੱਬ ਤੋਂ ਹੀ ਮੁਨਕਰ ਹੋ ਗਿਆ, ਨਾਸਤਕ ਹੋ ਗਿਆ, ਤੇ ਜਿਸ ਨੇ ਰੁਪਈਆ ਦੇ ਕੇ ਪੜ੍ਹਾਇਆ ਸੀ ਉਸਦਾ ਕਦੇ ਸ਼ੁਕਰ ਤੱਕ ਨਹੀਂ ਕੀਤਾ। ਜੇ ਕਦੇ ਇਹ ਗੱਲ ਸਮਝਾਓ ਵੀ ਫਲਾਣੇ ਬੰਦੇ ਨੇ ਤੈਨੂੰ ਪੈਸੇ ਦੇ ਕੇ ਪੜ੍ਹਾਇਆ ਸੀ ਤਾਂ ਅੱਖਾਂ ਲਾਲ ਪੀਲੀਆਂ ਕਰਕੇ ਅੱਗੋਂ ਲੜਨ ਨੂੰ ਆਉਂਦਾ ਹੈ। ਕਈਆਂ ਸਿੱਖਾਂ ਦੇ ਸਿਰ ਮੁਨਵਾ ਚੁੱਕਾ ਹੈ, ਕਈਆਂ ਦੇ ਕੇਸ ਕਤਲ ਕਰਵਾਇਆ ਸੀ ਤੇ ਮੈਨੂੰ ਆਖਦਾ ਸੀ ਜੇ ਮੇਰਾ ਵਾਹ ਚੱਲੇ ਤਾਂ ਕਿਸੇ ਦੇ ਸਿਰ ਤੇ ਕੇਸ ਨਾ ਰਹਿਣ ਦਿਆਂ। ਪਰ ਆਪ ਕਿੱਸਾ ਤਾਰੀ ਹੈ, ਜੇ ਪੁੱਛੋ ਬਈ ਭਾਈ ਤੂੰ ਆਪ ਸਿਰ ਨਹੀਂ ਬੁਣਾਇਆ ਤਾਂ ਜਵਾਬ ਦਿੰਦਾ ਫਿਰ ਸਿੱਖ ਮੇਰਾ ਇਤਬਾਰ ਨਹੀਂ ਕਰਨਗੇ। ਇਸ ਆਦਮੀ ਦੀ ਕੋਸ਼ਿਸ਼ ਆਪਣੇ ਸੈਲਫਿਸ਼ਨੈਸ ਵਿੱਚ ਇੰਨੀ ਜ਼ਬਰਦਸਤ ਹੈ ਕਿ ਕੋਈ ਹੱਦ ਹਿਸਾਬ ਨਹੀਂ। ਇੱਕ ਵਾਰ ਮੈਨੂੰ ਮਿਲਿਆ ਤਾਂ ਮੈਂ ਵੇਖਿਆ ਕਿ ਇਹ ਤਾਂ ਨਿਰਾਪੁਰਾ ਮਾਇਆ ਦਾ ਉਪਾਸ਼ਕ, ਪਰਮੇਸ਼ਰ ਤੇ ਗੁਰੂ ਤੇ ਪੰਥ ਦਾ ਦੁਸ਼ਮਣ ਸੀ, ਪਰ ਮੂੰਹ ਬੜਾ ਮਿੱਠਾ ਸੀ। ਮੈਂ ਵੀ ਭੁੱਲ ਗਿਆ ਸਾਂ, ਪਰ ਫਿਰ ਗੱਲਾਂ ਬਾਤਾਂ ਪਤਾ ਲੱਗ ਗਿਆ। ਉਸਨੇ ਸਮਝਿਆ ਕਿ ਉਹ ਮੈਨੂੰ ਆਪਣੇ ਮਗਰ ਲਾ ਚੁੱਕਾ ਹੈ, ਪਰ ਮੈਂ ਤੇ ਸਿਰਫ ਗੁੱਸੇ ਦੇ ਕਰਕੇ ਚੁੱਪ ਸਾਂ ਤੇ ਉਸ ਦੀ ਗੱਲ ਦਾ ਜਵਾਬ ਨਹੀਂ ਸਾਂ ਦੇ ਰਿਹਾ। ਪਰ ਦੱਸ ਬਾਬਾ, ਜਿਸ ਸਿੱਖ ਨੇ ਉਸ ਨੂੰ ਪੜ੍ਹਾਇਆ ਕੀ ਉਸ ਸਿੱਖ ਨੇ ਨੇਕੀ ਕੀਤੀ ਸੀ? ਬਾਬਾ ਆਖਣ ਲੱਗਾ, ਹਾਂ ਉਹਨੇ ਤੇ ਚੰਗਿਆਈ ਕੀਤੀ ਸੀ ਜਾਂ ਪੜ੍ਹਾਈ ਕੀਤਾ ਸੀ। ਚੰਗਾ ਹੁੰਦਾ ਕਿ ਉਹ ਇਸ ਦੇ ਮਨ ਦਾ ਸੁਧਾਰ ਦਾ ਵੀ ਕੋਈ ਯਤਨ ਕਰਦਾ। ਇਸੇ ਕਰਕੇ ਮੈਂ ਮਨਾਂ ਨੂੰ ਸੁਧਾਰਨ ਦੇ ਯਤਨ ਵੱਲ ਹਾਂ। ਡਾਕਟਰ ਨੇ ਜਵਾਬ ਦਿੱਤਾ, ਬਾਬਾ ਜੀ ਤੁਸੀਂ ਠੀਕ ਹੋ, ਪਰ ਮੈਨੂੰ ਮੇਰੇ ਤਜਰਬੇ ਨੇ ਕੁਝ ਹੋਰ ਦੱਸਿਆ। ਬਾਬਾ ਜੀ ਉਰੀ ਹੱਸ ਪਏ ਤੇ ਆਖਣ ਲੱਗੇ, ਵੇਖੋ ਤਜਰਬਾ ਕਰੀਏ ਤੇ ਦੁੱਖ ਪਾ ਕੇ ਫੇਰ ਵੀ ਭਲਾ ਕਰੀਏ, ਸੱਚਮੁੱਚ ਭਲਾਈ ਇਸ ਤਰ੍ਹਾਂ ਕਰਨੀ ਚਾਹੀਦੀ। ਵੇਖੋ ਭਾਈ ਗੁਰਦਾਸ ਜੀ ਕਹਿੰਦੇ ਨੇ, ਹਉ ਤਿਸ ਦੈ ਚੌਖਨੀ ਹੈ ਆਪ ਠਗਾਏ ਲੋਕਾਂ ਭਾਣੇ, ਭਾਵ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ਜਿਹੜਾ ਲੋਕਾਂ ਦੀ ਨਜ਼ਰ ਵਿੱਚ ਆਪਣੇ ਆਪ ਨੂੰ ਠਗਾ ਕੇ ਵੀ ਲੁਟਾ ਕੇ ਵੀ ਭਲਾਈ ਵੱਲੋਂ ਨਹੀਂ ਮੁੜਦਾ। ਜੇ ਉੱਲੂ ਕਿਤੇ ਦਿਨ ਨੂੰ ਅੱਖਾਂ ਨਹੀਂ ਖੋਲਦਾ ਤਾਂ ਫਿਰ ਸੂਰਜ ਕਿਤੇ ਅਲੋਪ ਤਾਂ ਨਹੀਂ ਨਾ ਹੋ ਗਿਆ। ਜੇ ਕੋਈ ਨਾਸਤਕ ਵਾਹਿਗੁਰੂ ਤੋਂ ਅਤੇ ਚੰਗਿਆਈ ਤੋਂ ਮੁਕਰਦਾ ਹੈ ਤਾਂ ਉਸ ਦੇ ਮਨ ਦੀਆਂ ਅੱਖਾਂ ਅੰਨੀਆਂ ਨੇ, ਤਾਂ ਵਾਹਿਗੁਰੂ ਅਤੇ ਚੰਗਿਆਈ ਅਲੋਪ ਤੇ ਨਹੀਂ ਹੋ ਗਏ। ਉਹ ਡਾਕਟਰਾ ਯਾਰ ਤਗੜਾ ਹੋ, ਢਹਿੰਦੀਆਂ ਕਲਾਂ ਵਿੱਚ ਕਿਉਂ ਜਾਂਦਾ ਹੈ? ਪੜ੍ਹਾਈ ਕਰਨ ਲਈ ਸ਼ੇਰ ਵਾਲਾ ਹਿਰਦਾ ਚਾਹੀਦਾ। ਇਸ ਤਰ੍ਹਾਂ ਗੱਲੀ ਬਾਤੀਂ ਦੋਵੇਂ ਜਣੇ ਅੰਦਰ ਆ ਗਏ। ਡਾਕਟਰ ਜੀ ਨੇ ਜ਼ਖਮ ਖੋਲਿਆ ਤਾਂ ਇੱਕ ਥਾਂ ਤੇ ਪਸ ਪੈ ਰਹੀ ਸੀ, ਸੋ ਚੀਰਾ ਦੇ ਕੇ ਪਸ ਨੂੰ ਕੱਢ ਦਿੱਤਾ। ਚੀਰਾ ਦੇਣ ਨਾਲ ਠੰਡ ਪੈ ਗਈ ਤੇ ਤਾਪ ਵੀ ਲੱਥ ਗਿਆ। ਅੱਜ ਬੈਰਿਸਟਰ ਸਾਹਿਬ ਜ਼ਰਾ ਕਮਜ਼ੋਰ ਵੀ ਸਨ। ਜਦੋਂ ਮਲਮ ਪੱਟੀ ਹੋ ਗਈ, ਬਿਸਤਰੇ ਤੇ ਕੱਪੜੇ ਬਦਲ ਦਿੱਤੇ ਗਏ, ਦੁੱਧ ਪਿਆ ਦਿੱਤਾ ਗਿਆ, ਜਦੋਂ ਡਾਕਟਰ ਸਾਹਿਬ ਤੁਰਨ ਲੱਗੇ ਤਾਂ ਵਕੀਲ ਦੀ ਘਰਵਾਲੀ ਨੇ ਆਵਾਜ਼ ਮਾਰੀ, ਡਾਕਟਰ ਸਾਹਿਬ ਤੁਸੀਂ ਤੇ ਤੁਰ ਚੱਲਿਓ, ਕੱਲ ਵਾਂਗ ਕੁਝ ਗੱਲਬਾਤ ਸੁਣਾਉਂਦੇ। ਡਾਕਟਰ ਹੋਰੀ ਕਹਿਣ ਲੱਗੇ, ਬੀਬੀ ਜੀ ਮੈਨੂੰ ਗੱਲਾਂ ਮਾਰਨ ਦਾ ਕੋਈ ਸਵਾਦ ਨਹੀਂ, ਕੱਲ ਤੇ ਐਵੇਂ ਗੱਲਬਾਤ ਛਿੜ ਗਈ ਸੀ ਸੋ ਆਪਾਂ ਗੱਲ ਕਰ ਲਈ। ਹਾਂ ਮੈਨੂੰ ਦੁਨੀਆਂ ਵਿੱਚ ਜਿਹੜਾ ਤਜਰਬਾ ਹੋਇਆ ਉਹ ਤੇ ਅਤ ਦੁੱਖ ਵਾਲਾ ਹੀ ਹੋਇਆ, ਤੇ ਮੈਂ ਸਮਝਦਾ ਕਿ ਇਸ ਦੁਨੀਆਂ ਦਾ ਪਿਆਰ ਦਾ ਸੰਸਾਰ ਵਿੱਚ ਕੋਈ ਵਿਸ਼ਵਾਸ ਹੀ ਨਹੀਂ ਰਿਹਾ। ਇਨਸਾਫ ਵਾਲੀ ਵਰਤੋਂ ਤਾਂ ਕਿਤੇ ਖੁਸ਼ਬੋ ਮਾਤਰ ਵੀ ਨਹੀਂ ਰਹੀ।